ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ ਯੋਹੰਨਾ। ਜੇ ਆਪਣੇ ਪਾਪਾਂ ਦਾ ਇਕਰਾਰ ਕਰੀਏ ਤੇ ਉਹ ਸਾਡੇ ਪਾਪਾਂ ਨੂੰ ਮਾਫ਼ ਕਰਨ ਤੇ ਸਾਡੀ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਹੈ। ਜਵਾਬੀ ਪੜ੍ਹਾਈ ਯਸਾਇਆ, ਜ਼ਬੂਰ, ਯਰਮੀਆ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਹੈ ਉਹਦੇ ਤਾਲਬ ਹੋਵੋ, ਜਦੋਂ ਤੀਕਰ ਉਹ ਨੇੜੇ ਹੈ ਉਹਨੂੰ ਪੁਕਾਰੋ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਅਤੇ ਬਦਕਾਰ ਆਪਣੇ ਖਿਆਲਾਂ ਨੂੰ, ਅਤੇ ਉਹ ਖੁਦਾਵੰਦ ਵੱਲ ਫਿਰਨ ਅਤੇ ਉਹ ਉਹਦੇ ਉੱਤੇ ਰਹਿਮ ਕਰੇਗਾ ਅਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ। ਕੰਡਿਆਂ ਦੀ ਥਾਂ ਸਨੋਬਰ ਨਿਕਲੇਗਾ ਅਤੇ ਝਾੜੀ ਦੇ ਬਦਲੇ ਆਸ ਦਾ ਰੁੱਖ ਉੱਗੇਗਾ, ਅਤੇ ਇਹ ਖੁਦਾਵੰਦ ਲਈ ਨਾਂ ਅਤੇ ਹਮੇਸ਼ਾ ਦਾ ਨਿਸ਼ਾਨ ਹੋਵੇਗਾ ਜਿਹੜਾ ਕਦੀ ਨਹੀਂ ਟੁੱਟੇਗਾ। ਖੁਦਾਵੰਦ ਰਹਿਮ ਕਰਨ ਵਾਲਾ ਅਤੇ ਕਰਮ ਕਰਨ ਵਾਲਾ ਹੈ। ਗੁੱਸੇ ਵਿੱਚ ਧੀਮਾ ਅਤੇ ਸ਼ਫਕਤ ਵਿੱਚ ਗਨੀ। ਉਹ ਹਮੇਸ਼ਾ ਝਿੜਕਦਾ ਨਾ ਰਹੇਗਾ, ਉਹ ਹਮੇਸ਼ਾ ਗੁੱਸੇ ਵਿੱਚ ਨਾ ਰਹੇਗਾ। ਖੁਦਾਵੰਦ ਪੁਰਾਣੇ ਜ਼ਮਾਨੇ ਤੋਂ ਮੇਰੇ ਉੱਤੇ ਜ਼ਾਹਿਰ ਹੋਇਆ ਅਤੇ ਆਖਿਆ ਵੀ ਮੈਂ ਤੇਰੇ ਨਾਲ ਹਮੇਸ਼ਾ ਦਾ ਪਿਆਰ ਰੱਖਿਆ ਹੈ, ਇਸ ਲਈ ਮੈਂ ਆਪਣੀ ਸ਼ਫਕਤ ਤੇਰੇ ਉੱਤੇ ਵਧਾਈ। ਦਰਸੀਵਾਜ ਬਾਈਬਲ ਵਿੱਚੋਂ ਮੱਤੀ। ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਮੱਤੀ ਇਸ ਲਈ ਤੁਸੀਂ ਇੰਝ ਦੁਆ ਕਰਿਆ ਕਰੋ ਵੀ ਇਹ ਸਾਡੇ ਬਾਪ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਅਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕੀਤਾ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ ਅਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰਿਆਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਅਤੇ ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਸੈਮੂਅਲ ਅਤੇ ਸ਼ਾਮ ਦੇ ਵੇਲੇ ਦਾਊਦ ਆਪਣੇ ਪਲੰਗ ਤੋਂ ਉੱਠ ਕੇ ਬਾਦਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲਣ ਲੱਗਿਆ ਅਤੇ ਛੱਤ ਉੱਤੋਂ ਉਹਨੇ ਇੱਕ ਬੁੱਢੀ ਨੂੰ ਵੇਖਿਆ ਜਿਹੜੀ ਨਹਾ ਰਹੀ ਸੀ ਅਤੇ ਉਹ ਬੁੱਢੀ ਬਹੁਤ ਸੋਹਣੀ ਸੀ। ਤਦ ਦਾਊਦ ਨੇ ਬੰਦੇ ਘੱਲ ਕੇ ਉਸ ਬੁੱਢੀ ਦੇ ਬਾਰੇ ਜਾਣਿਆ ਅਤੇ ਕਿਸੇ ਨੇ ਆਖਿਆ ਭਈ ਕੀ ਉਹ ਇਲਾਮ ਦੀ ਧੀ ਬੈਤੇ ਸਭਾ ਨਹੀਂ ਜਿਹੜੀ ਹਿੱਤੀ ਓਰੀਆ ਦੇ ਘਰ ਵਾਲੀ ਏ? ਅਤੇ ਦਾਊਦ ਨੇ ਬੰਦੇ ਘੱਲ ਕੇ ਉਹਨੂੰ ਬੁਲਾਇਆ, ਉਹ ਉਹਦੇ ਕੋਲ ਆਈ ਅਤੇ ਉਹਨੇ ਉਹਦੇ ਨਾਲ ਸੋਬਤ ਕੀਤੀ, ਕਿਉਂ ਜੇ ਉਹ ਆਪਣੀ ਨਾਪਾਕੀ ਤੋਂ ਪਾਕ ਹੋ ਗਈ ਸੀ। ਫਿਰ ਉਹ ਆਪਣੇ ਘਰ ਟੁਰ ਗਈ ਅਤੇ ਉਹ ਬੁੱਢੀ ਹਾਮਲਾ ਹੋ ਗਈ ਅਤੇ ਫਿਰ ਉਹਨੇ ਦਾਊਦ ਨੂੰ ਸੁਨੇਹਾ ਘੱਲਿਆ ਭਈ ਮੈਂ ਹਾਮਲਾ ਵਾਂ। ਅਤੇ ਦਾਊਦ ਨੇ ਯੂਆਬ ਨੂੰ ਸੁਨੇਹਾ ਘੱਲਿਆ ਭਈ ਹਿੱਤੀ ਓਰੀਆ ਨੂੰ ਮੇਰੇ ਕੋਲ ਘੱਲ ਦੇ। ਤਦ ਯੂਆਬ ਨੇ ਓਰੀਆ ਨੂੰ ਦਾਊਦ ਦੇ ਕੋਲ ਘੱਲ ਦਿੱਤਾ। ਸੁਬਾਹ ਨੂੰ ਦਾਊਦ ਨੇ ਯੂਆਬ ਲਈ ਇੱਕ ਖੱਤ ਲਿਖਿਆ ਅਤੇ ਉਹਨੂੰ ਓਰੀਆ ਦੇ ਹੱਥ ਘੱਲਿਆ ਅਤੇ ਉਹਨੇ ਖੱਤ ਵਿੱਚ ਲਿਖਿਆ ਭਈ ਓਰੀਆ ਨੂੰ ਲੜਾਈ ਵਿੱਚ ਸਭ ਤੋਂ ਅੱਗੇ ਰੱਖੀ ਅਤੇ ਤੂੰ ਉਹਦੇ ਕੋਲੋਂ ਦੂਰ ਹਟ ਜਾਵੀਂ ਤਾਂ ਜੋ ਉਹ ਮਾਰਿਆ ਜਾਵੇ ਅਤੇ ਜਾਨ ਬਹੱਕ ਹੋ ਜਾਵੇ। ਜਦ ਓਰੀਆ ਦੀ ਬੁੱਢੀ ਨੇ ਸੁਣਿਆ ਭਈ ਉਹਦੇ ਘਰ ਵਾਲਾ ਓਰੀਆ ਮਰ ਗਿਆ ਅਤੇ ਉਹ ਆਪਣੇ ਬੰਦੇ ਲਈ ਵੈਨ ਪਾਉਣ ਲੱਗੀ। ਅਤੇ ਜਦ ਸੋਗ ਦੇ ਦਿਨ ਲੰਘ ਗਏ ਅਤੇ ਦਾਊਦ ਨੇ ਉਹਨੂੰ ਬੁਲਵਾ ਕੇ ਉਹਨੂੰ ਆਪਣੇ ਮਹਿਲ ਵਿੱਚ ਰੱਖ ਲਿਆ ਅਤੇ ਉਹ ਉਹਦੀ ਬੁੱਢੀ ਹੋ ਗਈ ਅਤੇ ਉਹਦੇ ਤੋਂ ਉਹਦਾ ਇੱਕ ਪੁੱਤਰ ਹੋਇਆ। ਪਰ ਉਸ ਕੰਮ ਤੋਂ ਜਿਹੜਾ ਦਾਊਦ ਨੇ ਕੀਤਾ ਸੀ ਖੁਦਾਵੰਦ ਗੁੱਸੇ ਹੋਇਆ। ਸਮੂਅਲ ਅਤੇ ਖੁਦਾਵੰਦ ਨੇ ਦਾਊਦ ਨੂੰ ਨਾਤਨ ਦੇ ਕੋਲ ਘੱਲਿਆ। ਉਹਨੇ ਉਹਦੇ ਕੋਲ ਆ ਕੇ ਆਖਿਆ ਕਿਸੇ ਸ਼ਹਿਰ ਵਿੱਚ ਦੋ ਬੰਦੇ ਸੀ, ਇੱਕ ਅਮੀਰ ਦੂਜਾ ਗਰੀਬ। ਉਸ ਅਮੀਰ ਦੇ ਕੋਲ ਬਹੁਤ ਸਾਰੇ ਰੇਵੜ ਤੇ ਗੱਲੇ ਸੀ, ਪਰ ਉਸ ਗਰੀਬ ਦੇ ਕੋਲ ਇੱਕ ਭੇਡ ਦੀ ਪੱਠੀ ਦੇ ਇਲਾਵਾ ਕੁਝ ਨਹੀਂ ਸੀ ਜਿਹਨੂੰ ਉਹਨੇ ਖਰੀਦ ਕੇ ਪਾਲਿਆ ਸੀ, ਤੇ ਉਹ ਉਹਦੇ ਤੇ ਉਹਦੇ ਬਾਲ ਬੱਚਿਆਂ ਦੇ ਨਾਲ ਵੱਡੀ ਹੋਈ ਸੀ। ਉਹ ਉਹਦੀ ਹੀ ਰੋਟੀ ਵਿੱਚੋਂ ਖਾਂਦੀ ਤੇ ਉਹਦੇ ਪਿਆਲੇ ਵਿੱਚੋਂ ਪੀਂਦੀ ਤੇ ਉਹਦੀ ਝੋਲੀ ਵਿੱਚ ਸੌਂਦੀ ਸੀ ਤੇ ਉਹਦੇ ਲਈ ਧੀ ਵਾਂਗਰ ਸੀ। ਤੇ ਉਸ ਅਮੀਰ ਵੱਲ ਕੋਈ ਮੁਸਾਫਰ ਆਇਆ, ਇਸ ਲਈ ਉਹਨੇ ਉਸ ਮੁਸਾਫਰ ਲਈ ਜਿਹੜਾ ਉਹਦੇ ਕੋਲ ਆਇਆ ਸੀ ਪਕਾਉਣ ਲਈ ਆਪਣੇ ਰੇਵੜ ਤੇ ਗੱਲੇ ਵਿੱਚੋਂ ਕੁਝ ਨਾ ਲਿਆ, ਬਲਕਿ ਉਸ ਗਰੀਬ ਦੀ ਭੇਡ ਲੈ ਲਈ ਤੇ ਇਸ ਬੰਦੇ ਲਈ ਜਿਹੜਾ ਉਹਦੇ ਵੱਲ ਆਇਆ ਸੀ ਪਕਾਈ। ਫਿਰ ਦਾਊਦ ਦਾ ਗਜ਼ਬ ਉਸ ਬੰਦੇ ਉੱਤੇ ਬਹੁਤ ਜ਼ਿਆਦਾ ਭੜਕਿਆ ਤੇ ਉਹਨੇ ਨਾਤਨ ਨੂੰ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਭਈ ਉਹ ਬੰਦਾ ਕਤਲ ਦੇ ਲਾਇਕ ਹੈ, ਇਸ ਲਈ ਉਸ ਬੰਦੇ ਨੂੰ ਉਸ ਭੇਡ ਦਾ ਚਾਰ ਗੁਣਾ ਭਰਨਾ ਪਵੇਗਾ, ਕਿਉਂ ਜੇ ਉਹਨੇ ਅਜਿਹਾ ਕੰਮ ਕੀਤਾ ਤੇ ਉਹਨੂੰ ਤਰਸ ਨਾ ਆਇਆ। ਫਿਰ ਨਾਥਨ ਨੇ ਦਾਊਦ ਨੂੰ ਆਖਿਆ, ਉਹ ਬੰਦਾ ਤੂੰ ਹੀ ਏ, ਖੁਦਾਵੰਦ ਇਸਰਾਇਲ ਦਾ ਰੱਬ ਇੰਜ ਆਖਦਾ ਏ ਵੀ ਮੈਂ ਤੈਨੂੰ ਮਸਾਂ ਕਰਕੇ ਇਸਰਾਇਲ ਦਾ ਬਾਦਸ਼ਾਹ ਬਣਾਇਆ ਤੇ ਮੈਂ ਤੈਨੂੰ ਸਾਊਲ ਦੇ ਹੱਥੋਂ ਛੁਡਾਇਆ। ਫਿਰ ਦਾਊਦ ਨੇ ਨਾਥਨ ਨੂੰ ਆਖਿਆ, ਮੈਂ ਖੁਦਾਵੰਦ ਦਾ ਪਾਪ ਕੀਤਾ। ਨਾਥਨ ਨੇ ਆਖਿਆ, ਖੁਦਾਵੰਦ ਨੇ ਵੀ ਤੇਰਾ ਪਾਪ ਬਖਸ਼ਿਆ, ਤੂੰ ਮਰੇਗਾ ਨਹੀਂ। ਉਹ ਮੁੰਡਾ ਜਿਹੜਾ ਓਰੀਆ ਦੀ ਬੀਵੀ ਦੇ ਦਾਊਦ ਤੋਂ ਪੈਦਾ ਹੋਇਆ ਸੀ ਬੜਾ ਬਿਮਾਰ ਹੋ ਗਿਆ। ਜਦੋਂ ਦਾਊਦ ਨੇ ਆਪਣੇ ਮੁਲਾਜ਼ਮਾਂ ਨੂੰ ਆਪਸ ਵਿੱਚ ਖੁਸਰ ਫੁਸਰ ਕਰਦਿਆਂ ਵੇਖਿਆ ਤੇ ਦਾਊਦ ਸਮਝ ਗਿਆ ਭਈ ਮੁੰਡਾ ਮਰ ਗਿਆ। ਉਹਨੇ ਆਖਿਆ, ਭਈ ਜਦੋਂ ਤੀਕਰ ਉਹ ਮੁੰਡਾ ਜਿਉਂਦਾ ਸੀ ਮੈਂ ਰੋਜ਼ਾ ਰੱਖਿਆ ਤੇ ਮੈਂ ਰੋਂਦਾ ਰਿਹਾ, ਕਿਉਂ ਜੇ ਮੈਂ ਸੋਚਿਆ ਕੀ ਪਤਾ ਖੁਦਾਵੰਦ ਨੂੰ ਮੇਰੇ ਉੱਤੇ ਤਰਸ ਆ ਜਾਵੇ ਭਈ ਉਹ ਮੁੰਡਾ ਜਿਉਂਦਾ ਰਹੇ। ਫਿਰ ਦਾਊਦ ਨੇ ਆਪਣੀ ਬੁੱਢੀ ਬੈਤੇ ਸਭਾ ਨੂੰ ਤਸੱਲੀ ਦਿੱਤੀ ਤੇ ਉਹਦੇ ਕੋਲ ਗਿਆ ਤੇ ਉਹਦੇ ਨਾਲ ਸੋਬਤ ਕੀਤੀ ਤੇ ਉਹਦੇ ਤੋਂ ਇੱਕ ਮੁੰਡਾ ਹੋਇਆ ਤੇ ਦਾਊਦ ਨੇ ਉਹਦਾ ਨਾਂ ਸੁਲੇਮਾਨ ਰੱਖਿਆ ਤੇ ਉਹ ਖੁਦਾਵੰਦ ਦਾ ਪਿਆਰਾ ਹੋਇਆ। ਜ਼ਬੂਰ। ਐ ਖੁਦਾਵੰਦ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ, ਮੇਰੀ ਬੁਰਿਆਈ ਨੂੰ ਮੇਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੈਂ ਸਿਰਫ ਤੇਰਾ ਹੀ ਪਾਪ ਕੀਤਾ ਹੈ ਤੇ ਉਹ ਕੰਮ ਕੀਤਾ ਹੈ ਜਿਹੜਾ ਤੇਰੀ ਨਜ਼ਰ ਵਿੱਚ ਭੈੜਾ ਹੈ, ਤਾਂ ਜੋ ਤੂੰ ਆਪਣੀਆਂ ਗੱਲਾਂ ਵਿੱਚ ਰਾਸਤ ਠਹਿਰੇ ਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਵੇਖ, ਮੈਂ ਬੁਰਿਆਈ ਦੀ ਸੂਰਤ ਫੜੀ ਤੇ ਪਾਪ ਦੀ ਹਾਲਤ ਵਿੱਚ ਮਾਂ ਦੇ ਢਿੱਡ ਵਿੱਚ ਪਿਆ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਮੈਨੂੰ ਹੀ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਵੀ ਬਹੁਤਾ ਚਿੱਟਾ ਹੋਵਾਂਗਾ। ਮੈਨੂੰ ਖੁਸ਼ੀ ਤੇ ਖੁਰਮੀ ਦੀ ਖ਼ਬਰ ਸੁਣਾ, ਤਾਂ ਜੋ ਉਹ ਹੱਡੀਆਂ ਜਿਹੜੀਆਂ ਤੂੰ ਤੋੜ ਦਿੱਤੀਆਂ ਨੇ ਸ਼ਾਦਮਾਨ ਹੋਣ। ਮੇਰੇ ਪਾਪਾਂ ਵੱਲੋਂ ਆਪਣਾ ਮੂੰਹ ਫੇਰ ਤੇ ਮੇਰੀਆਂ ਸਾਰੀਆਂ ਬਦਕਾਰੀਆਂ ਮਿਟਾ ਦੇ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਮੁਸਤਕੀਮ ਰੂਹ ਪਾ ਦੇ। ਮੈਨੂੰ ਆਪਣੇ ਹਜ਼ੂਰ ਤੋਂ ਨਾ ਕੱਢ ਤੇ ਆਪਣੀ ਰੂਹ ਨੂੰ ਮੇਰੇ ਤੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਅਬਰਾਨੀਓ। ਇਸ ਲਈ ਭਈ ਮੈਂ ਉਹਨਾਂ ਦੀ ਨਰਾਸਤੀਆਂ ਉੱਤੇ ਰਹਿਮ ਕਰਾਂਗਾ ਤੇ ਉਹਨਾਂ ਦੇ ਪਾਪਾਂ ਨੂੰ ਫਿਰ ਕਦੀ ਯਾਦ ਨਾ ਕਰਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਨਿਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮੁਹੱਬਤ ਦਾ ਡਿਜ਼ਾਈਨ ਪਾਪੀ ਦੀ ਇਸਲਾਹ ਲਈ ਏ। ਅਸੀਂ ਪਾਪ ਦੀ ਬਰਬਾਦੀ ਤੇ ਉਸ ਰੂਹਾਨੀ ਫਹਿਮ ਵਿੱਚ ਰੱਬ ਦੀ ਮਾਫ਼ੀ ਨੂੰ ਕਬੂਲ ਕਰਦੇ ਹਾਂ ਜਿਹੜਾ ਬੁਰਿਆਈ ਨੂੰ ਗੈਰ ਅਸਲੀਅਤ ਦੇ ਤੌਰ 'ਤੇ ਬਾਹਰ ਕੱਢਦਾ ਏ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਏ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਇੱਕ ਕਸੂਰਵਾਰ ਜ਼ਮੀਰ ਦੇ ਮਜਮੂਈ ਅਸਰਾਂ ਨੂੰ ਬਰਦਾਸ਼ਤ ਕਰਨ ਦੀ ਨਿਸਬਤ ਇਹ ਚੰਗਾ ਸੀ ਵੀ ਧਰਤੀ ਉੱਤੇ ਹਰ ਵਬਾ ਨੂੰ ਜ਼ਾਹਰ ਕੀਤਾ ਜਾਵੇ। ਜੇ ਕਿਸੇ ਮਾਫ਼ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਏ, ਹਾਲਾਂਕਿ ਇਹਦੇ ਅਸਰ ਹਲੇ ਵੀ ਉਸ ਬੰਦੇ ਉੱਤੇ ਹੋਣਗੇ, ਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਏ ਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਏ। ਸਿਹਤਮੰਦ ਪਾਪੀ ਸਖ਼ਤ ਤਰੀਨ ਪਾਪੀ ਹੁੰਦਾ ਏ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਏ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਏ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਿਲ ਬਣਾਉਂਦੀ ਏ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਏ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਮੁਆਫ਼ੀ, ਰੂਹਾਨੀ ਬਪਤਿਸਮਾ ਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਵੀ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ, ਇਨਸਾਨ ਦੀ ਆਜ਼ਾਦੀ ਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਏ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਏ। ਸਾਬਰ, ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ। ਗਲਤੀ, ਖੁਦਦਾਰੀ, ਖੁਦਜਵਾਜ਼ੀ ਤੇ ਖੁਦਪ੍ਰਸਤੀ ਦੇ ਸਖ਼ਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ਼ ਜੰਗ ਕਰਦਾ ਏ ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਏ। ਕ੍ਰਿਸ਼ਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤਲ ਵਿੱਚ ਰੋਕਣ, ਪਾਕਿਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਿਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ਼ ਸਾਜ਼ਿਸ਼ਾਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ, ਇਹ ਤੁਹਾਨੂੰ ਗਲਤੀ ਦੇ ਖਿਲਾਫ਼ ਸੱਚੇ ਮੁਨਸਫ਼ ਸਾਲਸੀ ਦੇ ਕੋਲ ਲਿਆਉਣਗੇ। ਮੁਨਸਫ਼ ਤੁਹਾਨੂੰ ਇਨਸਾਫ਼ ਤੀਕਰ ਲੈ ਜਾਵੇਗਾ ਤੇ ਇਖਲਾਕੀ ਕਾਨੂੰਨ ਦੀ ਸਜ਼ਾ ਫਾਨੀ ਸਿਆਣ ਤੇ ਬਦਨ ਉੱਤੇ ਸਾਦਰ ਕੀਤੀ ਜਾਵੇਗੀ। ਉਦੋਂ ਤੀਕਰ ਦੋਵਾਂ ਨੂੰ ਹੱਥਕੜੀ ਲਾ ਦਿੱਤੀ ਜਾਵੇਗੀ ਜਦੋਂ ਤੀਕਰ ਦੂਜੀ ਅਦਾਇਗੀ ਨਹੀਂ ਹੋਵੇਗੀ, ਜਦੋਂ ਤੀਕਰ ਰੱਬ ਦੇ ਨਾਲ ਤੁਹਾਡਾ ਅਕਾਊਂਟ ਬਰਾਬਰ ਨਹੀਂ ਹੋਵੇਗਾ। ਬੰਦਾ ਜੋ ਕੁਝ ਬੀਜਦਾ ਏ ਉਹ ਹੀ ਵੱਢੇਗਾ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਿਹ ਪਾਵੇਗਾ। ਇਹ ਪਾਪ ਦੀ ਲੋੜ ਏ ਵੀ ਇਹ ਆਪਣੇ ਆਪ ਨੂੰ ਬਰਬਾਦ ਕਰੇ। ਲਾਫਾਨੀ ਇਨਸਾਨ ਰੱਬ, ਚੰਗਿਆਈ ਦੀ ਹੁਕਮਰਾਨੀ ਜ਼ਾਹਰ ਕਰਦਾ ਏ ਜਿਹਦੇ ਮੁਕਾਬਲੇ ਪਾਪ ਵਿੱਚ ਕੋਈ ਤਾਕਤ ਨਹੀਂ ਏ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਵਾਰ ਕਰਦਿਆਂ ਹੋਇਆ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਤੇ ਮਸੀਹ ਯਾਨੀ ਹਕੀਕੀ ਇਨਸਾਨ ਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਣ ਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਏ। ਯਸੂ ਦੇ ਰਾਹੀਂ ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਮਸੀਹ ਯਾਨੀ ਸੱਚਿਆਈ ਨੂੰ ਜ਼ਾਹਰ ਕੀਤਾ ਗਿਆ ਸੀ। ਇਹ ਵਿਖਾਉਣ ਲਈ ਵੀ ਇਨਸਾਨੀ ਸਿਆਣ ਤੇ ਬਦਨ ਉੱਤੇ ਇਹਦੇ ਅਸਰਾਂ ਦੇ ਪਾਰੋਂ ਸੱਚਿਆਈ ਨੂੰ ਬਿਮਾਰੀ ਤੋਂ ਸ਼ਫਾ ਦਿੰਦਿਆਂ ਹੋਏ ਤੇ ਪਾਪ ਨੂੰ ਨੇਸਤ ਕਰਦਿਆਂ ਹੋਏ ਜ਼ਾਹਰ ਕੀਤਾ ਜਾਂਦਾ ਏ। ਹਯਾਤੀ, ਸੱਚਿਆਈ ਤੇ ਪਿਆਰ ਕੀ ਮੌਤ, ਗਲਤੀ ਤੇ ਨਫ਼ਰਤ ਨੂੰ ਪੈਦਾ ਕਰਦਾ ਏ? ਕੀ ਖਾਲਕ ਆਪ ਆਪਣੀ ਮਖਲੂਕ ਨੂੰ ਹਲਾਕ ਕਰਦਾ ਏ? ਕੀ ਇਲਾਹੀ ਸ਼ਰੀਅਤ ਦਾ ਬੇਖਤਾ ਅਸੂਲ ਬਦਲਦਾ ਜਾਂ ਤੌਬਾ ਕਰਦਾ ਏ? ਇਹ ਇੰਜ ਦਾ ਨਹੀਂ ਹੋ ਸਕਦਾ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਏ, ਪਰ ਇਹ ਕਦਮ ਬਹੁਤ ਸੌਖਾ ਏ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਏ ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਏ ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਓ ਵਿੱਚ ਰੱਖਿਆ ਜਾਂਦਾ ਏ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਏ ਤੇ ਜੋ ਕੁਝ ਹੋਇਆ ਹੁੰਦਾ ਏ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਵੀ ਇਨਸਾਫ਼ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਏ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫ਼ੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ। ਜਦੋਂ ਤੀਕਰ ਪਈ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰੇ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਅਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਇਹ ਫਰਜ਼ ਕਰਨਾ ਵੀ ਜਿਵੇਂ ਰੱਬ ਦਾ ਰਹਿਮ ਮਤਲੂਬ ਜਾਂ ਗੈਰ ਮਤਲੂਬ ਹੁੰਦਾ ਹੈ, ਉਹਦੇ ਮੁਤਾਬਕ ਹੀ ਰੱਬ ਪਾਪ ਨੂੰ ਮਾਫ਼ ਕਰਦਾ ਜਾਂ ਸਜ਼ਾ ਦਿੰਦਾ ਹੈ, ਇਹ ਪਿਆਰ ਦੀ ਗਲਤ ਸਮਝ ਹੈ ਅਤੇ ਇਹ ਆਪਣੇ ਗਲਤ ਅਮਲਾਂ ਲਈ ਦੁਆ ਨੂੰ ਹਿਫਾਜ਼ਤੀ ਦਰ ਬਣਾਉਣ ਦੇ ਬਰਾਬਰ ਹੈ। ਆਮ ਇਨਸਾਫ਼ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਹੈ ਵੀ ਰੱਬ ਇਨਸਾਨ ਨੂੰ ਉਹਦੇ ਲਈ ਸਜ਼ਾ ਨਹੀਂ ਦੇਵੇਗਾ ਜਿਹੜਾ ਕਰਨ ਦੇ ਕਾਬਲ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਸੀ, ਅਤੇ ਉਹ ਸ਼ੁਰੂ ਤੋਂ ਜਾਣਦਾ ਸੀ ਵੀ ਇਨਸਾਨ ਇਹ ਕਰੇਗਾ। ਰੱਬ ਦੀਆਂ ਅੱਖੀਆਂ ਅਜਿਹੀਆਂ ਪਾਕ ਨੇ ਵੀ ਉਹ ਬਦੀ ਨੂੰ ਨਹੀਂ ਵੇਖ ਸਕਦੀਆਂ। ਐ ਸਾਡੇ ਮਾਦਰ ਪਿਤਰ ਪਿਓ, ਕਾਦਰ ਹਾਂ ਮਹੰਗ, ਸਤਾਇਸ਼ ਦੇ ਕਾਬਲ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਜਿਵੇਂ ਅਸਮਾਨ ਉੱਤੇ ਹੈ, ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਭਈ ਰੱਬ ਕਾਦਰ ਮੁਤਲਿਕ ਆਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।